ਸਤਨਾਮ ਸ੍ਰੀ ਵਾਹਿਗੁਰੂ ਗੁਰੂ ਨਾਨਕ ਤੇ ਆਦਿ ਲੈ ਦਸਵੇਂ ਗੁਰ ਪਰਯੰਤ ਬਾਰੰਬਾਰ ਹੈ ਬੰਦਨਾ ਆਦਿ ਸ੍ਰੀ ਗੁਰੂ ਗ੍ਰੰਥ ਇੱਕ ਅਦੁੱਤੀ ਗੁਰੂ ਨਾਨਕ ਦੇਵਾ ਓਅੰਕਾਰ ਗੁਰ ਅੰਗਦ ਅਭੇਵਾ ਸਤਨਾਮ ਗੁਰ ਅਮਰ ਪਿਆਰੇ ਕਰਤਾ ਰਾਮਦਾਸ ਗੁਰ ਬਾਰੇ ਪੁਰਖ ਸ੍ਰੀ ਅਰਜਨ ਸੁਖਦਾਨੀ ਪੁਰਖ ਸ੍ਰੀ ਅਰਜਨ ਸੁਖਦਾਨੀ ਨਿਰਭਉ ਹਰ ਗੋਬਿੰਦ ਗੁਣ ਖਾਨੀ ਨਿਰਵੈਰ ਗੁਰੂ ਹੈ ਸ੍ਰੀ ਹਰ ਰਾਏ ਅਕਾਲ ਮੂਰਤ ਹਰ ਕ੍ਰਿਸ਼ਨ ਧਿਆਏ ਅਜੋਨੀ ਤੇਗ ਬਹਾਦਰ ਰਾਏ ਸਹਿ ਭੰਗ ਸ੍ਰੀ ਦਸ਼ਮੇਸ਼ ਸਹਾਏ ਗੁਰ ਪ੍ਰਸਾਦ ਗ੍ਰੰਥ ਗੁਰ ਗਿਆਨਾ ਗੁਰ ਪ੍ਰਸਾਦ ਗ੍ਰੰਥ ਗੁਰ ਗਿਆਨਾ ਵਾਹਿਗੁਰੂ ਬੰਧਨ ਭਗਵਾਨਾ ਗਿਆਨ ਧਿਆਨ ਕਿਸ ਕਰਮ ਨਾ ਜਾਣਾ ਗਿਆਨ ਧਿਆਨ ਕਿਸ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰੂ ਨਾਨਕ ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ ਕਹਾਂ ਤੁਸ਼ ਪ੍ਰਭ ਬੁੱਧ ਹਮਾਰੀ ਵਰਨ ਨਾ ਸਕੈ ਮਹਿਮਾ ਜੋ ਤੁਹਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪਲੇ ਹੋ ਪ੍ਰਭ ਕਥਾ ਸੁਧਾਰੀ ਕਬੀਰ ਮੇਰਾ ਮੁਝ ਮੈਂ ਕਿਸ ਨਹੀਂ ਜੋ ਕਿਸ ਹੈ ਸੋ ਤੇਰਾ ਤੇਰਾ ਤੁਝ ਕੋ ਸੌਂਪਤੇ ਤੇਰਾ ਤੁਝ ਕੋ ਸੌਂਪਤੇ ਤੇਰਾ ਤੁਝ ਕੋ ਸੌਂਪਤੇ ਕਿਆ ਲਾਗੈ ਮੇਰਾ ਜਦ ਮੈਂ ਵੇਖਾਂ ਜਦ ਮੈਂ ਵੇਖਾਂ ਔਗਣ ਆਪਣੇ ਤਾਂ ਕੁਝ ਨਹੀਂ ਮੇਰੇ ਪੱਲੇ ਜਦ ਮੈਂ ਵੇਖਾਂ ਰਹਿਮਤ ਤੇਰੀ ਜਦ ਮੈਂ ਵੇਖਾਂ ਰਹਿਮਤ ਤੇਰੀ ਤਾਂ ਹੋਈ ਬੱਲੇ ਬੱਲੇ ਕਹੋ ਨਾਨਕ ਸਭ ਤੇਰੀ ਵਡਿਆਈ ਕਵਨ ਗੁਣ ਪ੍ਰਾਨ ਪਤ ਮਿਲੋ ਮੇਰੀ ਮਾਈ ਰੂਪਹੀਨ ਬੁੱਧ ਬਲਹੀਨੀ ਮੋਹ ਪਰਦੇਸਣ ਦੂਰ ਤੇ ਆਈ ਰੂਪਹੀਨ ਕੁਲਹੀਨ ਗੁਣਹੀਨ ਗਿਆਨਹੀਨ ਸੋਭਾਹੀਨ ਭਾਗਹੀਨ ਤਪਹੀਨ ਬਾਬਰੀ ਦ੍ਰਿਸ਼ਟ ਦਰਸ਼ਹੀਨ ਸ਼ਬਦ ਸੁਰਤਹੀਨ ਬੁੱਧ ਬਲਹੀਨ ਸੁਦੈ ਹਸਤ ਨ ਪਾਵਰੀ। ਪ੍ਰੀਤਹੀਨ ਰੀਤਹੀਨ ਪਾਏ ਪੈ ਪ੍ਰਤੀਤਹੀਨ, ਚਿਤਹੀਨ ਬਿਤਹੀਨ ਸਹਿਜ ਸੁਭਾਵਰੀ। ਅੰਗ ਅੰਗਹੀਨ ਦੀਨਾ ਤੀਨ ਪ੍ਰਾਚੀਨ ਲਗ, ਚਰਨ ਸ਼ਰਨ ਕੈਸੇ ਪ੍ਰਾਪਤ ਹੋਏ ਰਾਵਰੀ। ਮਿਲੋ ਮੇਰੀ ਮਾਈ ਕਵਨ ਗੁਣ ਪ੍ਰਾਨ ਪਖ, ਮਿਲੋ ਮੇਰੀ ਮਾਈ ਕਵਨ ਗੁਣ ਪ੍ਰਾਨ ਪਖ।
The man.
ਸਾਰਿਆਂ ਸਾਰਿਆਂ ਗੁਨਾਹ ਤੋਂ ਹੀ ਗੁਣ ਪ੍ਰਾਨ ਪਤ ਰੂਪਹੀਨ ਬੁੱਧ ਬਲਹੀਨੀ ਮੋਹ ਪਰਦੇ ਸ਼ਾਸਤਰ ਬਹੁ ਸਿਮਰਤੀ ਪੂਜ ਸਨਾਹੀ ਹਰ ਹਰੇ ਪ੍ਰਭ ਬੁੱਧ ਹਮਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਤੋ ਸੋਨਾ ਨਾਥ ਅਨਾਥ ਨਮੋਸਰ ਤੋਸੋ ਨਾ ਦਾਨੀ ਨਾ ਮੋਸੋ ਭਿਖਾਰੀ ਮੋਸੋ ਨਾ ਦੀਨ ਦਿਆਲ ਨਾ ਤੁਮ ਸਰ ਮੋਸੋ ਅਗਿਆਨ ਨਾ ਤੋਸੋ ਵਿਚਾਰੀ ਮੋਸੋ ਨਾ ਪਤਤ ਪਾਵਨ ਨਾ ਤੋ ਸਰ ਮੋਸੋ ਬੇਕਾਰੀ ਨਾ ਤੋਸੋ ਉਪਕਾਰੀ ਮੋਰੇ ਹੈ ਅਵਗੁਣ ਤੂੰ ਗੁਣ ਸਾਗਰ ਜਾਤਰ ਸਤਲ ਓਟ ਤੁਹਾਰੀ ਕਵਨ ਗੁਣ ਪ੍ਰਾਨ ਪਤ ਮਿਲੋ ਮੇਰੀ ਮਾਈ ਰੂਪਹੀਨ ਬੁੱਧ ਬਲਹੀਨੀ ਮੋਹੇ ਪਰਦੇਸਣ ਦੂਰ ਤੇ ਆਈ ਪਰਮ ਸਤਿਕਾਰਯੋਗ ਸਤਿਗੁਰਾਂ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਜੁੜ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਖਾਲਸਾ ਸਾਧ ਸੰਗਤ ਜੀ, ਕਾਫੀ ਸਮੇਂ ਤੋਂ ਸਤਿਗੁਰਾਂ ਦੀ ਪਾਵਨ ਪਵਿੱਤਰ ਬਾਰਗਾਹ ਵਿੱਚ ਜੁੜ ਕੇ ਗੁਰੂ ਸਵਾਰੇ ਗੁਰਮੁਖਾਂ ਅਤੇ ਮਹਾਂਪੁਰਖਾਂ ਪਾਸੋਂ ਉਹਨਾਂ ਦੇ ਅਮੋਲਕ ਪ੍ਰਵਚਨ ਸਰਵਣ ਕੀਤੇ ਹਨ। ਸਭ ਤੋਂ ਪਹਿਲਾਂ ਰਸਨਾ ਦੀ ਪਵਿੱਤਰਤਾ ਔਰ ਮਨ ਦੀ ਪੂਰਨ ਇਕਾਗਰਤਾ ਵਾਸਤੇ ਪਰਮਾਤਮਾ ਦਾ ਪੁੱਤਰ ਨੀਲੇ ਦਾ ਸ਼ਾਹ ਸਵਾਰ ਪਟਨੇ ਦਾ ਮਾਹੀ ਗੁਰੂ ਤੇਗ ਬਹਾਦਰ ਦਾ ਲਖ ਤੇ ਜਿਗਰ ਨਾਸਰੋ ਮਨਸੂਰ ਏਜਦੀ ਮਨਜੂਰ ਪੰਥ ਦੇ ਬਾਨੀ ਸਰਵੰਸਦਾਨੀ ਅਗੰਬੜਾ ਮਰਦ ਵਰਿਆਮ ਅਕੇਲਾ ਆਜ਼ਾਦੀ ਦੇ ਸੱਚੇ ਸੁੱਚੇ ਆਸ਼ਕ ਸਾਹਿਬ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੀ ਬਖਸ਼ਿਸ਼ ਦੁਹਰਾਓ। ਕੋਈ ਰਸਨਾ ਵਾਂਝੀ ਨਾ ਰਵੇ, ਸਾਰੇ ਪਿਆਰ ਨਾਲ ਫਤਿਹ ਬੁਲਾਓ, ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਹਿਲੇ ਦਿਨ ਤੁਹਾਡੇ ਚਰਨਾਂ 'ਚ ਕਰਜ ਕੀਤੀ ਸੀ, ਪ੍ਰੇਮ ਕੀ ਹੈ, ਪਰੇ ਜਮਾਂ ਮੈਂ ਜਿੱਥੇ ਮੈਂ ਪਰੇ ਹੋ ਜਾਵੇ। ਪ੍ਰੇਮ ਦੱਸਿਆ ਨਹੀਂ ਜਾ ਸਕਦਾ। ਜੇ ਕੋਈ ਕਹਿੰਦਾ ਮੈਂ ਤੇਰੇ ਨਾਲ ਬੜਾ ਪ੍ਰੇਮ ਕਰਦਾ, ਨਹੀਂ ਨਹੀਂ, ਮੈਂ ਤੇ ਪ੍ਰੇਮ ਇਹਨਾਂ ਦਾ ਮੇਲ ਨਹੀਂ ਹੋ ਸਕਦਾ। ਪ੍ਰੇਮ ਤੇ ਹੈ ਹੀ ਉੱਥੇ ਆ ਜਿੱਥੇ ਮੈਂ ਪਰੇ ਹੋ ਜੇ। ਪ੍ਰੇਮ ਦੱਸਿਆ ਨਹੀਂ ਜਾ ਸਕਦਾ, ਪ੍ਰੇਮ ਅਨੁਭਵ ਕੀਤਾ ਜਾ ਸਕਦਾ ਹੈ। ਗੁਰਮੁਖੋ, ਪ੍ਰੇਮ ਕੋਈ ਜਿੰਨਾ ਮਰਜ਼ੀ ਕਹੀ ਜਾਵੇ ਪਰ ਇੰਨੀ ਠੰਡ ਵਿੱਚ ਉਹੀ ਆਏਗਾ ਜਿਹਦੇ ਅੰਦਰ ਪ੍ਰੇਮ ਹੈ। ਪ੍ਰੇਮ ਹੀ ਆ ਆਲੇ ਦੁਆਲੇ ਨਜ਼ਰ ਆਉਂਦਾ, ਜਿੱਧਰ ਵੇਖੋਗੇ ਸੰਗਤ ਹੀ ਸੰਗਤ। ਨਿਗਾਹ ਨਹੀਂ ਪੈਂਦੀ ਜਿੱਥੇ ਤੱਕ ਸੰਗਤ ਬੈਠੀ ਹੈ। ਬੇਹਿਸਾਬ ਵਹੀਕਲ ਗਿਣਨੇ ਔਖੇ ਨੇ, ਸੰਗਤ ਕਿਹੜਾ ਗਿਣ ਲੂ। ਇਹ ਸਤਿਗੁਰਾਂ ਦੀ ਕਿਰਪਾ ਹੈ, ਨਹੀਂ ਆਇਆ ਜਾਂਦਾ, ਭਾਗ ਮਾੜੇ ਪ੍ਰੇਰਦੇ ਨੇ। ਛੱਡੋ ਜੀ, ਪਰ ਇਹ ਕਿਆ ਲੈਣਾ ਹੈ, ਬਾਬੇ ਤੇ ਆਉਂਦੇ ਜਾਂਦੇ ਰਹਿੰਦੇ ਹੈ, ਪਰ ਭਾਗ ਜਾਗਣ ਫਿਰ ਕਿਰਪਾ ਹੁੰਦੀ ਹੈ। ਪੂਰਬ ਕਰਮ ਅੰਕੁਰ ਜਾਂ ਪ੍ਰਗਟੇ ਭੇਟਿਓ ਪੁਰਖ ਰਸਕ ਵੈਰਾਗੀ, ਮਿਟਿਓ ਅੰਧੇਰ ਮਿਲਤ ਹਰ ਨਾਨਕ, ਜਨਮ ਜਨਮ ਕੀ ਸੋਈ ਜਾਗੀ। ਇੱਕ ਹੁਣ ਤੁਹਾਡੇ ਚਰਨਾਂ 'ਚ ਸਭ ਤੋਂ ਪਹਿਲਾਂ ਬੇਨਤੀ ਇਹ ਹੈ, ਅੱਜ ਖੁਸ਼ੀ ਦੀ ਗੱਲ ਕਿ 700 ਦੇ ਲਗਭਗ ਪ੍ਰਾਨੀ ਅੰਮ੍ਰਿਤ ਛਕ ਰਿਹਾ। ਜਿਹੜਾ ਕਿ ਝਾੜ ਹੈ ਦੋ ਦਿਨਾਂ ਦਾ। ਰਾਤ ਮੈਂ ਬੇਨਤੀ ਇੱਕ ਕੀਤੀ ਸੀ ਤੁਹਾਡੇ ਚਰਨਾਂ 'ਚ, ਜਿਹੜੇ ਨਵੇਂ ਆਏ ਨੇ ਉਹ ਵੀ ਸੁਣ ਲੈਣਗੇ, ਦੁਬਾਰਾ ਦੁਹਰਾ ਦਿੰਦਾ। ਇੱਕ ਪ੍ਰੇਮੀ ਨੇ ਮੈਨੂੰ ਸਵਾਲ ਕੀਤਾ ਸੀ, ਕਹਿੰਦਾ ਬਾਬਾ ਜੀ ਇਕੱਠ 50,000 ਦਾ ਤੇ ਅੰਮ੍ਰਿਤ ਛਕਣ ਵਾਲਿਆ 500 ਬਹੁਤ ਘੱਟ ਹੈ। ਧਿਆਨ ਦਿਓ, ਜੈਕਾਰਾ ਸਹੀ ਜਗ੍ਹਾ ਤੇ ਲਾਓ, ਆਪਣਾ ਸ਼ੌਂਕ ਪੂਰਾ ਕਰਨ ਵਾਸਤੇ ਨਾ ਲਾਓ, ਜਿੱਥੇ ਯੋਗ ਹੋਵੇ ਉੱਥੇ। ਧਿਆਨ ਦਿਓ, 20,000 ਦਾ ਇਕੱਠ ਉੱਥੇ 500-700 ਅੰਮ੍ਰਿਤ ਵਾਲਾ ਤਿਆਰ ਹੁੰਦਾ। ਜੇ ਕਿਤੇ ਮਨਮਤੀ ਕਿਸੇ ਪਖੰਡੀ ਗੁਰੂ ਨੇ ਆਉਣਾ ਹੋਵੇ, ਉਹ 5,000 ਨੂੰ ਇੱਕੋ ਦਮ ਹੀ ਆਪਣੇ ਚੇਲੇ ਬਣਾ ਜਾਂਦੇ ਆ, ਤੇ ਮੈਂ ਤੁਹਾਨੂੰ ਦੱਸਿਆ ਸੀ ਰਾਤ ਗੁਰਮੁਖੋ ਇੱਥੇ ਸਟੇਜ ਤੋਂ ਮੈਂ ਅਨਾਊਂਸਮੈਂਟ ਕਰਦਾ ਹੈ ਕਿ ਕੇਸ ਰੱਖੋ ਤੇ ਭਾਵੇਂ ਦਾੜੀ ਰੱਖੋ ਭਾਵੇਂ ਨਾ ਰੱਖੋ, ਸਵੇਰੇ ਉੱਠੋ ਤੇ ਭਾਵੇਂ ਨਿਤਨੇਮ ਕਰੋ ਤੇ ਭਾਵੇਂ ਨਾ ਵੀ ਕਰੋ, ਤੰਬਾਕੂ ਖਾਈ ਚੱਲੋ, ਰੋਜ਼ ਸਤਸੰਗ ਚ ਆਓ ਭਾਵੇਂ ਨਾ, ਹਫ਼ਤੇ ਕੁ ਪਿੱਛੋਂ ਚਲੋ ਮਾਰ ਲਿਆ ਗੇੜਾ, ਇੰਨੀਆਂ ਛੋਟਾਂ ਦੇ ਕੇ ਤੇ ਮੈਂ ਕਹਾਂ ਨਾ ਤੁਹਾਨੂੰ ਵੀ ਅੱਜ ਤੋਂ ਤੁਸੀਂ ਗੁਰੂ ਵਾਲੇ ਬਣ ਜਾਓਗੇ, ਛੋਟਾਂ ਵੀ ਸਾਰੀਆਂ ਦੇ ਦੇਣਾ, ਇੱਥੇ ਅਨਾਊਂਸਮੈਂਟ ਹੋਣ ਦੀ ਦੇਰ ਹੈ, 20,000 ਬੰਦਾ ਖੜਾ ਹੋ ਜੂ, ਬਣਾ ਲਓ ਚੇਲੇ, ਗੱਲ ਬਣ ਗਈ, ਮੌਜ ਲੱਗ ਗਈ, ਹਰ ਇੱਕ ਚੀਜ਼ ਸਸਤੀ ਭਾਲਦੇ ਹਾਂ ਆਪਾਂ, ਹਰ ਇੱਕ ਚੀਜ਼ ਸਸਤੀ ਮਿਲੇ, ਗੱਡੀ ਸਸਤੀ ਮਿਲੇ, ਆਹ ਵੀ ਸਸਤਾ ਮਿਲੇ, ਆਹ ਵੀ ਸਸਤਾ ਮਿਲੇ, ਗੁਰੂ ਸਵਾਰਿਓ ਕੰਮ ਇਹੋ ਜਿਹਾ ਹੋ ਗਿਆ ਤੇ ਲੋਕ ਰੱਬ ਵੀ ਸਸਤਾ ਜਿਹਾ ਭਾਲਦੇ ਆ ਤੇ ਫਿਰ ਲੱਭਣ ਲੱਗ ਪੈਂਦੇ ਆ ਸਸਤੇ ਸੌਦੇ। ਪਰ ਮੈਂ ਬੇਨਤੀ ਕੀਤੀ ਸੀ ਇੰਨੀਆਂ ਛੋਟਾਂ ਦੇ ਕੇ ਤੇ 20,000 ਹੁਣ ਖੜਾ ਹੋ ਜੂ, ਸਾਡੇ ਸਤਿਗੁਰ ਤੇ ਕਹਿੰਦੇ ਨੇ ਜਾਓ ਤੋ ਪ੍ਰੇਮ ਖਿਲਣ ਕਾ ਚਾਓ, ਜੇ ਤੇਰੇ ਅੰਦਰ ਪ੍ਰੇਮ ਪਾਉਣ ਦੀ ਇੱਛਾ ਹੈ ਨਾ, ਸਿਰ ਧਰ ਤਲੀ ਗਲੀ ਮੁਰੀ ਆਓ, ਉਹ ਇੱਥੇ ਛੋਟ ਕੋਈ ਨਹੀਂ, ਇੱਥੇ ਕੋਈ ਜੰਜੀਰੀਆਂ ਛਾਪਾਂ ਨਹੀਂ ਮਿਲਣੀਆਂ 8 ਦਿਨ ਸੇਵਾ ਕਰਕੇ, ਇੱਥੇ ਤੇ ਸਤਿਗੁਰ ਕਹਿੰਦੇ ਸਿਰ ਤਲੀ ਤੇ ਧਰ ਕੇ ਆਉਣਾ ਪੈਣਾ। ਆਖੋ ਸਤ ਫਿਰ ਤੇ ਕੋਈ ਮਰਜੀ ਬੜਾ ਹੀ ਨਿਤਰੂ, ਹਰ ਇੱਕ ਨਹੀਂ ਆਏਗਾ, ਫਿਰ ਤੇ ਕੋਈ ਵਿਰਲਾ ਹੋਏਗਾ ਜਿਹੜਾ ਆਖੇ ਅਸੀਂ ਤਿਆਰ ਹਾਂ ਅੰਮ੍ਰਿਤ ਛਕਣ ਵਾਸਤੇ, ਇੱਥੇ ਬੜੀਆਂ ਬੰਦਸ਼ਾਂ ਨੇ, ਬੜੇ ਪਰਹੇਜ ਨੇ, ਠੇਕੇ ਵੱਲ ਨਾ ਵੇਖੀ, ਤੰਬਾਕੂ ਜੇ ਖਾਏਗਾ 7 ਕੁਲਾਂ ਨਰਕਾਂ ਨੂੰ ਜਾਣਗੀਆਂ, ਸਿੱਖ ਨਹੀਂ ਮੇਰਾ, ਕਿੱਡੀਆਂ ਸਾਧ ਸੰਗਤ ਰਹਿਤਾ ਨੇ ਪਰ ਇਹ ਛੱਡ ਨਹੀਂ ਸਕਦੇ, ਤੇ ਗੁਰੂ ਵਾਲੇ ਬਣਨ ਦੀ ਸਭ ਦੇ ਮਨ ਦੀ ਇੱਛਾ। ਇਸੇ ਕਰਕੇ ਅੱਜ ਲੋਕ ਦੌੜਦੇ ਆ ਸਸਤਾ ਰੱਬ ਲੱਭਣ ਵਾਸਤੇ, ਪਰ ਗੁਰੂ ਸਵਾਰਿਓ ਇੱਧਰ ਤੇ ਕੋਈ ਤੁਰ ਪਵੇ, ਇੱਕ ਵੀ ਮਨੋ ਤੁਰ ਪਵੇ, ਕਿਹੋ ਜਿਹਾ ਹੋਵੇ ਜਿਵੇਂ ਬਾਬਾ ਜੀ ਧਾਰਨਾ ਪੜ੍ਹਦੇ ਸੀ, ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਾਹੇ, ਰਹਿਣੀ ਰਹਿ ਸੋਈ ਸਿੱਖ ਮੇਰਾ, ਓ ਸਾਹਿਬ ਰਹਿਤ ਬਿਨਾ ਨਹਿ ਸਿੱਖ ਕਹਾਵੇ, ਰਹਿਤ ਬਿਨਾ ਦਰ ਚੋਟਾਂ ਖਾਵੇ। ਹੋਵੇ ਇੱਕ ਤੇ ਭਰੋਸਾ ਰੱਖਣ ਵਾਲਾ, ਜਿਵੇਂ ਬਾਬਾ ਜੀ ਪੜ੍ਹ ਰਹੇ ਸੀ ਆਗਿਆ ਭਈ ਅਕਾਲ ਕੀ ਤਵੀ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ, ਜੋ ਪ੍ਰਭ ਕੋ ਮਿਲਿਓ ਚਹੈ, ਮਿਲਬੋ ਚਹੈ ਨੀ ਮਿਲਿਓ ਚਹੈ, ਗੋਜ ਪੋਥੀ ਚ ਲਿਖਿਆ ਹਜ਼ੂਰ ਸਾਹਿਬ ਪਈ ਉਹ ਪੋਥੀ, ਜੋ ਪ੍ਰਭ ਕੋ ਮਿਲਿਓ ਚਹੈ ਖੋਜ ਸ਼ਬਦ ਮੈਂ ਲੇਹ, ਜੇ ਮਿਲਣ ਦੀ ਇੱਛਾ ਤੇ ਸ਼ਬਦ ਨੂੰ ਖੋਜ ਲੈ। ਕੱਲ ਵੀ ਸੁਣਿਆ ਸੀ ਜਾਗਤ ਜੋਤ ਜਪੈ ਨਿਸਬਾਸੁਰ ਏਕ ਬਿਨਾ ਮਨ ਨੈਕ ਨਾ ਆਨੈ, ਜਗ ਦੀ ਜੋਤ ਨੂੰ ਜਪੋ, ਪੂਰਨ ਪ੍ਰੇਮ ਪ੍ਰਤੀਤ ਸਜੈ ਬ੍ਰਤ ਗੌਰ ਮੜੀ ਮੱਟ ਭੂਲ ਨਾ ਮਾਨੈ, ਤੀਰਥ ਦਾਨ ਦਇਆ ਤਪ ਸੰਜਮ ਏਕ ਬਿਨਾ ਨਹਿ ਏਕ ਪਛਾਨੈ, ਪੂਰਨ ਜੋਤ ਜਗੈ ਘਟ ਮੈਂ ਤਬ ਖਾਲਸ ਤਾਹੇ, ਅੰਦਰ ਜੋਤ ਜਗੇ, ਬੜੇ ਲੋਕ ਜੋਤਾਂ ਵੇਖਣ ਵਾਸਤੇ ਤੁਰੇ ਫਿਰਦੇ ਅੱਜ, ਕਈ ਕਹਿੰਦੇ ਆ ਸਿਰ ਤੇ ਹੱਥ ਰੱਖਤਾ ਤੇ ਜੋਤ ਵਿਖਾ ਦਾਂਗੇ, ਪਰ ਸਤਿਗੁਰ ਕਹਿੰਦੇ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਆਪਣੇ ਆਪ ਨੂੰ ਪਛਾਣ ਲੈ, ਆਤਮ ਸ਼ਹਿਜਾਦਾ ਪਰਮਾਤਮਾ ਦਾ ਪੁੱਤਰ ਹੈ, ਵੇਖੀਏ ਆਪਣੇ ਆਪ ਦੀ ਪਛਾਣ ਕਰਕੇ ਕਿਤੇ, ਆਪਣੇ ਆਪ ਨੂੰ ਖੋਜੀਏ, ਇਹ ਸਰੀਰਾ ਮੇਰਿਆ ਇਸ ਜਗ ਮਹਿ ਆਏ ਕਹਿ ਕਿਆ ਤੁਧ ਕਰਮ ਕਮਾਇਆ, ਆਪਣੇ ਸਰੀਰ ਨੂੰ ਪੁੱਛਿਆ ਕਿਤੇ। ਧੰਨ ਗੁਰੂ ਅਮਰਦਾਸ ਮਹਾਰਾਜ ਦੇ ਬਚਨ ਨੇ ਸਾਰੇ ਬੋਲਿਓ ਗੱਜ ਕੇ, ਉਹ ਜਿੱਥੇ ਦੁਨੀਆਂ ਦੇ ਔਗਣ ਵੇਖਣੇ ਕਿਤੇ ਆਪਣੇ ਆਪ ਨੂੰ ਪੁੱਛ, ਆਪਣੇ ਸਰੀਰ ਨੂੰ ਵੀ क्या तुद कर्म कमाया शरीरा मेरा, क्या तुद कर्म कमाया शरीरा मेरा, कीती ना कोई नेक कमाई, बोलो वाह 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 वाह, बेच विषयां दे उम्र गवाई, बेच विषयां दे उम्र गवाई, बोलो बेच विषयां दे वाह वाह, हां बेच विषयां दे, बेच विषयां दे उम्र गवाई, सत संग मनो भलाया शरीरा मेरिया, क्या तुद कर्म कमाया शरीरा मेरिया, क्या तुद क्या तुद कर्म कमाया, इस जग में आए कह क्या तुद कर्म कमाया, के कर्म कमाया तुद शरीरा, जान तू जग में है आया, जिन ऐसा हर नाम ना चेते उसे काहे जग आए राम राजे, एहो मानस जन्म दुलंभ है नाम बिना, हुण वत्तै हर नाम ना बीजे ओ अगे भुखा क्या खाए, वत लगी है समय सो साध संगत संभाल करिए, नमस्कार करन वाली संगत नू बेनती है बेनती है कि जरा जल्दी मथा टेक के बैठो, लम्मियां अरदासां अगे पिछे करिया करो, हुण छेती छेती आपो अपनी भेटा रख के ते दो तीन मिनट दे विच विच आपो अपनी जगह ते बह जाओ, पहरेदारां ने भी बस फिर बैठ जाना है, पंज प्यारियां दे आउण तक आपां हाजरी भरनी है, क्योंकि दास दा शरीर ठीक नहीं, बहुता समा नहीं, थोड़ा समा, ते थोड़े समय तो लाहा बहुता लैणा है, इस करके जरा जल्दी जल्दी नमस्कार करनी है सारी संगत ने, नमस्कार करके आपो अपनी जगह ते बैठना है, जे एक वारी वेला लंघ गया फिर मुड़ के हाथ नहीं आना, मुड़ मुड़ के समा नहीं मिलना, ते आओ समय दी संभाल करिए, फिर चार पाव दोए सिंग गुंग मुख, चार पैर हो जाने या गुंगा मुंह हो जाना, दो लग जाने ने सिंग, तब कैसे गुण गई है, फिर किवें गावांगे गुण, ये ते समय समय दी संभाल करिए, सो सब तो मुढ़ला फर्ज की है खंडे बाटे दा अमृत छकना, साध संगत कई लोकां दा ख्याल है भी अमृत छकन की क्या लोड़ है, एक प्रेमी का फोन आया अमेरिका चो, मैनू कहिंदा बाबा जी मैं सीढ़ियां लाउना थां थां दे उत्ते, ते इत्थे कमेटी एक बनी है, ते उन्होंने आख्या है कि बाबे एवें अमृत छकाउंदे आ, अमृत छकाउणा बाद दी गल है, पहला सिमरन करवाउणा चाहीदा, ते मैं उहनू बेनती कीती सी, मैं कहा प्रेमिया उन्हां नू आखी मन साफ होएगा, पहला अमृत की दात प्राप्त करनी सब तो पहला फर्ज है हर गुरसिख का, वह साढ़े कोल है नहीं, सब तो पहला खंडे बड़ दा अमृत छकना, उस तो बाद फिर रहत मर्यादा च रहना, पक्के नाम अभ्यास दी कमाई करनी, रहत मर्यादा विच रहनी रह सोई सिख मेरा, सो जिवें सतगुरां ने जिधरों जिधर जोड़िया उधर जुड़ना, जिधरों मोड़िया उधरों मुड़ना, गल्लां वाले गुरसिख नहीं बनना, कई मेरे वर्गे गल्लां ही मारदे आ बस गलियां, ਤੇ ਸਾਧ ਸੰਗਤ ਗੱਲਾਂ ਨਾਲ ਨਹੀਂ। ਖਾਂਡ ਖਾਂਡ ਕਹਿ ਜੇਵਾ ਮਿੱਠੋ ਨਾ ਸਵਾਦ ਆਵੇ, ਅਗਨ ਅਗਨ ਕਹਿ ਸੀਤ ਨਾ ਵਿਨਾਸ਼ ਹੈ। ਭਾਈ ਗੁਰਦਾਸ ਜੀ ਕਹਿੰਦੇ ਖੰਡ ਖੰਡ ਕਹਿਣ ਨਾਲ ਮੂੰਹ ਮਿੱਠਾ ਨਹੀਂ ਹੋਣਾ। ਜੇ ਲੱਗਦੀ ਹੈ ਠੰਡ ਤੇ ਅੱਗ ਦੇ ਨੇੜੇ ਜਾਣਾ ਪੈਣਾ, ਦੂਰ ਖੜ ਕੇ ਅੱਗ ਅੱਗ ਕਰੀ ਚੱਲ, ਅੱਗ ਨਾਲ ਤੇਰੀ ਠੰਡ ਦੂਰ ਨਹੀਂ ਹੋ ਜਾਣੀ। ਜੇ ਠੰਡ ਦੂਰ ਹੋਏਗੀ ਤੇ ਅੱਗ ਦੇ ਨੇੜੇ ਜਾ ਕੇ ਹੋਏਗੀ। ਵੈਦ ਵੈਦ ਕਹਿ ਰੋਗ ਮਿੱਟ ਤਨਾ ਕਾਹੂ ਕੋ, ਵੈਦ ਵੈਦ ਕਹਿਣ ਨਾਲ ਹੀ ਰੋਗ ਦੂਰ ਨਹੀਂ ਹੋ ਜਾਣਾ, ਵੈਦ ਦੀ ਦਿੱਤੀ ਦਵਾਈ ਖਾਣੀ ਪੈਣੀ ਹੈ। ਵੈਦ ਵੈਦ ਕਹਿ ਰੋਗ ਮਿੱਟ ਤਨਾ ਕਾਹੂ ਕੋ, ਦਰਬ ਦਰਬ ਕਹਿ ਕੋ ਦਰਬ ਬਹਿ ਨਾ ਬਿਲਾਸ ਹੈ। ਦਰਬ ਕਹੀਏ ਮਾਇਆ, ਮਾਇਆ ਮਾਇਆ ਕਹਿਣ ਨਾਲ ਮਾਇਆ ਨਹੀਂ ਮਿਲ ਜਾਣੀ, ਹਿੰਮਤ ਤੇ ਕਰਨੀ ਪੈਣੀ ਹੈ। ਗੁਰਮੁਖੋ ਹਿੰਮਤ ਕਰਨੀ ਪੈਣੀ ਹੈ, ਫਿਰ ਗੱਲ ਬਣਦੀ ਹੈ। ਮਾਇਆ ਮਾਇਆ ਕਹਿਣ ਨਾਲ ਨਹੀਂ ਨਹੀਂ, ਮਿਹਨਤ ਤੇ ਕਰਨੀ ਪਊਗੀ। ਸਾਧ ਸੰਗਤ ਉਹ ਰਾਤ ਨੂੰ ਉੱਠਣਾ ਪੈਣਾ ਹੈ, ਫਸਲ ਬੀਜਣੀ ਪੈਣੀ ਹੈ, ਪਾਣੀ ਲਾਉਣੇ ਪੈਣੇ ਨੇ, ਨੱਕੇ ਮੋੜਨੇ ਪੈਣਗੇ, ਫਿਰ ਜਾ ਕੇ ਗੱਲ ਬਣਦੀ ਹੈ। ਚੰਦਨ ਚੰਦਨ ਕਹਿਤ ਪ੍ਰਗਟੇ ਨਾ ਸੁਵਾਸ, ਬਾਸ ਲਾ ਕੇ ਬਾਂਸ ਨਾਲ ਨੱਕ ਤੇ ਕਹੀ ਜਾਵੇਂ ਵੀ ਇਹਦੇ ਵਿੱਚੋਂ ਚੰਦਨ ਦੀ ਮਹਿਕ ਆ ਜੇ। ਨੱਕ ਲਾਈ ਬੈਠਾ ਬਾਂਸ ਨਾਲ, ਕਹੀ ਜਾਂਦਾ ਚੰਦਨ ਚੰਦਨ, ਚੰਦਨ ਦੀ ਮਹਿਕ ਨਹੀਂ ਆਉਣੀ। ਜੇ ਚੰਦਨ ਦੀ ਮਹਿਕ ਪ੍ਰਾਪਤ ਕਰਨੀ ਹੈ ਤੇ ਚੰਦਨ ਦੇ ਨੇੜੇ ਜਾਣਾ ਪੈਣਾ। ਚੰਦਨ ਚੰਦਨ ਕਹਿਤ ਪ੍ਰਗਟੇ ਨਾ ਸੁਵਾਸ, ਵਾਸ ਚੰਦ ਚੰਦ ਕਹਿ ਉਜਿਆਰੋ ਨਾ ਪ੍ਰਗਾਸ ਹੈ। ਚੰਦ ਚੰਦ ਕਹਿਣ ਨਾਲ ਮੱਸਿਆ ਵਾਲੀ ਰਾਤ ਨੂੰ ਚੰਦਰਮਾ ਨਹੀਂ ਉਦੇ ਹੋਣ ਲੱਗਿਆ। ਭਾਈ ਸਾਹਿਬ ਕਹਿੰਦੇ ਤੈਸੇ ਗਿਆਨ ਗੋਸ਼ਟ ਕਹਿਤ ਨਾ ਰਹਿਤ ਪਾਵੇ। ਗਿਆਨ ਦੀਆਂ ਗੋਸ਼ਟੀਆਂ ਕਰਨ ਨਾਲ ਗੱਲ ਨਹੀਂ ਬਣੇਗੀ। ਕਈ ਗਿਆਨ ਦੀਆਂ ਗੱਲਾਂ ਹੀ ਕਰਦੇ ਹੈ, ਇਹਦੇ ਤੋਂ ਪੁੱਛ ਲਓ, ਜਿਹੜਾ ਮਿਲ ਗਿਆ ਉਹਨੂੰ ਸਵਾਲ ਪੁੱਛ ਲਿਆ, ਇਹਦਾ ਦੱਸੋ ਜੀ ਕੀ ਜਵਾਬ ਹੈ। ਦੂਜਾ ਸੰਤ ਮਿਲਿਆ ਉਹਨੂੰ ਪੁੱਛ ਲਿਆ, ਇਹਦਾ ਦੱਸੋ ਜੀ ਕੀ ਜਵਾਬ ਹੈ। ਗੋਸ਼ਟੀਆਂ ਕਰਦੇ ਹੀ ਮਰ ਜਾਂਦੇ ਨੇ। ਤੈਸੇ ਗਿਆਨ ਗੋਸ਼ਟ ਕਹਿਤ ਨਾ ਰਹਿਤ ਪਾਵੇ। ਭਾਈ ਸਾਹਿਬ ਕਹਿੰਦੇ ਕਰਨੀ ਪ੍ਰਧਾਨ ਆਖੋ ਸਤਨਾਮ, ਆਖੋ ਸਤਨਾਮ। ਭਾਈ ਸਾਹਿਬ ਕਹਿੰਦੇ ਕਰਨੀ ਪ੍ਰਧਾਨ, ਇੱਥੇ ਕਰਨੀ ਪ੍ਰਧਾਨ ਹੈ, ਭਾਨ ਉਦਤ ਆਕਾਸ਼ ਹੈ। ਭਾਨ ਕਹਿੰਦੇ ਆ ਸੂਰਜ ਨੂੰ, ਉਹ ਤੇਰੇ ਅੰਦਰ ਗਿਆਨ ਦਾ ਸੂਰਜ ਉਦੋਂ ਉਦੈ ਹੋਵੇਗਾ ਜਦੋਂ ਖੁਦ ਆਪ ਕਮਾਈ ਕਰਾਂਗੇ। ਆਖੋ ਸਤਨਾਮ, ਉਹਨਾਂ ਚਿਰ ਨਹੀਂ। ਤੈਸੇ ਗਿਆਨ ਗੋਸ਼ਟ ਕਹਿਤ ਨਾ ਰਹਿਤ ਪਾਵੇ। ਗਿਆਨ ਦੀਆਂ ਗੋਸ਼ਟੀਆਂ ਕਰਨ ਨਾਲ ਗੱਲ ਨਹੀਂ ਬਣਨੀ, ਆਪ ਮਿਹਨਤ ਕਰਨੀ ਪੈਣੀ ਹੈ, ਬੜਾ ਸੰਜਮ ਰੱਖਣਾ ਪੈਂਦਾ। ਗੁਰਮੁਖੋ ਧੰਨ ਬਾਬਾ ਈਸ਼ਰ ਸਿੰਘ ਰਾੜਾ ਸਾਹਿਬ ਵਾਲੇ ਮਹਾਂਪੁਰਸ਼, ਤੁਸੀਂ ਮੇਰੇ ਤੋਂ ਅੱਗੇ ਵੀ ਕਈ ਵਾਰੀ ਸੁਣਿਆ, ਉਹਨਾਂ ਦਾ ਵਾਜਾ ਵੱਜ ਗਿਆ ਨਾ। ਭਗਵਾਨ ਕ੍ਰਿਸ਼ਨ ਵਰਗੀ ਬੰਸਰੀ ਨਹੀਂ ਕੋਈ ਵਜਾ ਸਕਦਾ, ਬੰਸਰੀਆਂ ਦੁਨੀਆਂ ਹੀ ਚੁੱਕੀ ਫਿਰਦੀ ਹੈ, ਬੜੇ ਨੇ ਰਬਾਬਾਂ ਚੁੱਕੀ ਫਿਰਦੇ ਹੈ, ਪਰ ਭਾਈ ਮਰਦਾਨੇ ਵਰਗੀ ਰਬਾਬ ਕੋਈ ਨਹੀਂ ਵਜਾ ਸਕਦਾ। ਵਾਜੇ ਤੇ ਹੁਣ ਮੇਰੇ ਵਰਗੇ ਬੜੇ ਚੁੱਕੀ ਫਿਰਦੇ ਆ, ਪਰ ਮਹਾਰਾਜ ਵਰਗਾ ਵਾਜਾ ਕੋਈ ਨਹੀਂ ਵਜਾ ਸਕਦਾ। ਸੰਤ ਬਾਬਾ ਈਸ਼ਰ ਸਿੰਘ ਮਹਾਰਾਜ ਦਾ ਵਾਜਾ ਜਿੱਥੇ ਵੱਜ ਗਿਆ ਨਾ, ਰੰਗ ਚੜਾ ਦਿੱਤਾ। ਜਿੱਥੇ ਮਰਜ਼ੀ ਚਲ ਜਾਓ, ਦਿੱਲੀ ਵਿੱਚ ਇੱਕ ਪਰਿਵਾਰ ਮੈਨੂੰ ਮਿਲਿਆ ਸੀ, ਮੈਨੂੰ ਕਹਿੰਦੇ ਬਾਬਾ ਜੀ ਚਰਨ ਪਾ ਜਾਓ ਚਰਨ ਤੇ। ਮੈਂ ਕਿਹਾ ਸਤਿਗੁਰਾਂ ਦੇ ਨੇ, ਸੰਗਤ ਦੇ ਚਰਨ ਨੇ, ਚਲੋ। ਉਹਨਾਂ ਦੇ ਘਰ ਗਏ, ਮੈਨੂੰ ਉਹਨਾਂ ਨੇ ਇੱਕ ਗੱਲ ਸੁਣਾਈ, ਕਹਿੰਦੇ ਬਾਬਾ ਈਸ਼ਰ ਸਿੰਘ ਰਾੜਾ ਸਾਹਿਬ ਵਾਲੇ ਮਹਾਂਪੁਰਖ ਅੱਜ ਤੋਂ 35 ਸਾਲ ਪਹਿਲਾਂ ਸਾਡੇ ਘਰ ਚਰਨ ਪਾਉਣ ਆਏ ਸੀ, 30-35 ਸਾਲ ਪਹਿਲਾਂ। ਮੈਨੂੰ ਕਹਿੰਦਾ ਬਾਬਾ ਜੀ ਮੇਰੇ ਦਾਦਾ ਦਾਦੀ ਨੇ ਚਰਨ ਪਵਾਏ ਸੀ, ਉਹ ਤੇ ਚਲੇ ਗਏ। ਦਾਦਾ ਦਾਦੀ ਚਲੇ ਗਏ, ਮਹਾਂਪੁਰਖਾਂ ਨੂੰ ਵੀ 20 ਸਾਲ ਹੋ ਗਏ ਸਰੀਰ ਛੱਡਿਆ ਨੂੰ। ਤੇ ਸਾਧ ਸੰਗਤ ਦਾਦਾ ਦਾਦੀ ਨੇ ਚਰਨ ਪਵਾਏ, ਪਵਾਏ ਚਰਨ ਰਾੜੇ ਵਾਲੇ ਮਹਾਂਪੁਰਖਾਂ ਦੇ। ਕਮਾਲ ਦੀ ਗੱਲ ਤੇ ਇਹ ਹੈ, ਅੱਜ ਤੱਕ ਉਸ ਘਰ ਵਿੱਚੋਂ ਬਾਣੀ ਦੀਆਂ ਮਹਿਕਾਂ ਆ ਰਹੀਆਂ ਨੇ। ਆਖੋ ਸਤਨਾਮ। ਰੱਜਿਆ ਹੋਇਆ ਆਪਣੀ ਮਸਤੀ ਚ, ਕਈ ਆ ਨੇ ਜਿਹੜੇ ਇੱਥੇ ਮਸਤ ਹੋਏ ਬੈਠੇ ਆ ਤੇ ਉਹ ਬਾਹਰ ਮਸਤ ਹੋਇਆ ਫਿਰਦਾ, ਇੱਥੇ ਵੀ ਫੁੱਲ ਨੇ ਤੇ ਸ਼ੀਸ਼ਾ ਮਾੜਾ ਜਿਹਾ, ਮੈਂ ਮਾੜਾ ਜਿਹਾ ਸ਼ੀਸ਼ਾ ਡਾਊਨ ਕੀਤਾ ਸੀ, ਮੈਂ ਬੇਨਤੀ ਕਰ ਰਿਹਾ ਸੀ, ਸ਼ਰਾਬੀ ਬੱਸ 'ਚ ਵੜ ਜੇ ਉਦੋਂ ਹੀ ਪਤਾ ਲੱਗ ਜੂ ਇਹਨੇ ਪੀਤੀ ਹੋਈ ਹੈ, ਕਿਸੇ ਗਲੀ ਦੇ ਵਿੱਚੋਂ ਲੰਘ ਜੇ ਉਹ ਸ਼ਰਾਬ ਦੀ ਬਦਬੂ ਖਿਲਾਰ ਜਾਂਦਾ। ਉਹ ਸਾਧੂ ਹੀ ਕਾਹਦਾ ਹੋਇਆ ਜਿਹੜੇ ਪਿੰਡ ਜਿਹੜੇ ਸ਼ਹਿਰ 'ਚੋਂ ਲੰਘੇ ਉੱਥੋਂ ਨਾਮ ਦੀ ਮਹਿਕ ਨਾ ਆਵੇ। ਰੰਗ ਚੜ੍ਹਾ ਉਹ ਸਕਦੇ ਨੇ ਜਿਨ੍ਹਾਂ ਨੂੰ ਆਪ ਨੂੰ ਚੜ੍ਹਿਆ ਹੋਵੇ। ਆਖੋ ਸਤਨਾਮ। ਤੇ ਬਾਬਾ ਈਸ਼ਰ ਸਿੰਘ ਉਹਨਾਂ ਨੂੰ ਐਸਾ ਰੰਗ ਚੜ੍ਹਿਆ ਸੀ ਨਾ ਗੁਰਮੁਖੋ, ਜਿੱਥੇ ਇੱਕ ਵਾਰੀ ਵਾਜਾ ਵਜਾ ਗਏ ਰੌਣਕਾਂ ਲਾ ਗਏ। ਅੱਜ ਤੱਕ ਉਹਨਾਂ ਘਰਾਂ ਦੇ ਵਿੱਚੋਂ, ਉਹਨਾਂ ਇਲਾਕਿਆਂ ਦੇ ਵਿੱਚੋਂ, ਉਹਨਾਂ ਕਸਬਿਆਂ ਦੇ ਵਿੱਚੋਂ ਸਾਧ ਨਾਮ ਦੀਆਂ ਮਹਿਕਾਂ ਆਉਂਦੀਆਂ ਨੇ, ਰੰਗੇ ਪਏ ਨੇ ਪਰਿਵਾਰ। ਬਾਬਾ ਜੀ ਮੈਨੂੰ ਦੱਸਦੇ ਸੀ ਕੁਰਾਲੀ ਵਾਲੇ, ਕਹਿੰਦੇ ਜਿੱਥੇ ਬਾਬਾ ਈਸ਼ਰ ਸਿੰਘ ਮਹਾਰਾਜ ਨੇ ਸਰੀਰ ਛੱਡਿਆ ਇੰਗਲੈਂਡ, ਤੇ ਉਸ ਘਰ ਵਿੱਚ ਕਹਿੰਦੇ ਅਸੀਂ ਆਏ ਸਾਲ ਮਹਾਂਪੁਰਖਾਂ ਦੀ ਬਰਸੀ ਤੇ ਹਾਜ਼ਰੀ ਲਵਾ ਕੇ ਆਉਂਦੇ ਹਾਂ। ਇੱਥੇ ਹੀ ਨਹੀਂ ਉਹਨਾਂ ਦਾ ਰੰਗ ਚੜ੍ਹਾਇਆ ਹੋਇਆ, ਬਾਹਰਲੇ ਦੇਸ਼ਾਂ ਵਿੱਚ ਵੇਖ ਲਓ ਉੱਥੇ ਵੀ ਰੰਗੀ ਪਈ ਹੈ ਸੰਗਤ। ਪਰ ਸਾਧੂ ਹੋਵੇ ਬਾਬਾ ਈਸ਼ਰ ਸਿੰਘ ਵਰਗਾ, ਪ੍ਰਚਾਰਕ ਹੋਵੇ ਧੰਨ ਬਾਬਾ ਈਸ਼ਰ ਸਿੰਘ ਵਰਗਾ। ਸੰਤ ਮਹਾਰਾਜ ਨੇ ਇੱਕ ਵਾਰੀ ਕਹਿਣਾ ਅੰਮ੍ਰਿਤ ਛਕ ਲਓ, ਹਜ਼ਾਰਾਂ ਦੀ ਤਾਦਾਦ ਵਿੱਚ ਸੰਗਤਾਂ ਅੰਮ੍ਰਿਤ ਛਕਣ ਵਾਸਤੇ ਤਿਆਰ ਹੋ ਜਾਂਦੀਆਂ ਸੀ, ਬਚਨ ਹੀ ਬਹੁਤ ਸੀ ਉਹਨਾਂ ਦਾ। ਪ੍ਰਚਾਰਕ ਜਿਹੜੇ ਹੈ ਨਾ, ਪ੍ਰਚਾਰਕਾਂ ਦੇ ਹੱਥ ਬਹੁਤ ਕੁਝ ਹੈ। ਈਸਾਈਆਂ ਦੇ ਵਿੱਚ ਇੱਕ ਨੇ ਕੁਰਬਾਨੀ ਦਿੱਤੀ ਹੈ, ਇੱਕ ਨੇ, ਤੇ ਅੱਜ ਦੁਨੀਆਂ ਦਾ ਇੱਕ ਵਟਾ ਤਿੰਨ ਹਿੱਸਾ ਈਸਾਈ ਬਣ ਚੁੱਕਿਆ। ਖੋ ਸਤਨਾਮ। ਬਹੁਤ ਲੋਕ ਉੱਧਰ ਲੱਗ ਰਹੇ ਨੇ। ਆਪਾਂ ਜਦੋਂ ਰਾਜਪੁਰੇ ਤੋਂ ਪਟਿਆਲੇ ਵੱਲ ਜਾਂਦੇ ਹਾਂ ਨਾ, ਰਸਤੇ ਦੇ ਵਿੱਚ ਨਿੰਮ ਸਾਹਿਬ ਗੁਰਦੁਆਰੇ ਦਾ ਗੇਟ ਆਉਂਦਾ, ਉੱਥੇ ਨੇੜੇ ਇੱਕ ਉਹਨਾਂ ਨੇ ਸਕੂਲ ਖੋਲ੍ਹਿਆ, ਵਿਦਿਆਲਾ ਖੋਲ੍ਹਿਆ, ਸੰਸਥਾ ਖੋਲ੍ਹੀ ਹੈ, ਉੱਥੇ ਪਾਦਰੀ ਬੰਦੀ ਸਿੱਖਿਆ ਦਿੱਤੀ ਜਾਂਦੀ ਹੈ। ਪਾਦਰੀ ਗ੍ਰੰਥੀ, ਪਾਦਰੀ ਬੰਦੀ ਸਿੱਖਿਆ ਦਿੱਤੀ ਜਾਂਦੀ ਹੈ। 303 ਸਾਲਾਂ ਦਾ ਕੋਰਸ ਹੈ ਪਾਦਰੀ ਬੰਦ। ਤੇ ਸਾਧ ਸੰਗਤ, ਅੱਜ ਸਾਡੇ ਪੰਜਾਬ ਦੇ ਨੌਜਵਾਨ ਪਾਦਰੀ ਬਣਨ ਦਾ ਕੋਰਸ ਕਰ ਰਹੇ ਨੇ। ਉਹ 3 ਸਾਲਾਂ ਨੂੰ ਜੇ 300 ਪਾਦਰੀ ਬਣਾ ਤਾ, ਤੇ ਸਾਧ ਸੰਗਤ 6 ਸਾਲਾਂ ਨੂੰ 600 ਪਾਦਰੀ ਤਿਆਰ ਹੋ ਜੂ। ਇਹਨਾਂ ਨੇ ਫਿਰ ਇੱਕ ਇੱਕ ਪਿੰਡ ਵਿੱਚ ਭੇਜਣਾ, ਤੇ ਫਿਰ ਵੇਖੋ ਪ੍ਰਚਾਰ ਹੁੰਦਾ ਉਹਨਾਂ ਦਾ, ਦਿਨ ਰਾਤ ਪ੍ਰਚਾਰ ਹੋ ਰਿਹਾ, ਕਰ ਰਹੇ ਨੇ। ਪਰ ਸਾਡਾ ਹਾਲ ਕੀ ਹੈ, ਸਾਡਾ ਪ੍ਰਚਾਰ ਕਿਹੋ ਜਿਹਾ? ਅਸੀਂ ਤੇ ਜੇ ਕੋਈ ਚੱਜ ਦਾ ਗ੍ਰੰਥੀ ਹੋਵੇ ਨਾ, ਤੇ ਉਹਨੂੰ ਵੀ ਕੀ ਕਹਿਣਾ ਹੈ। ਸਾਧ ਸੰਗਤ, ਅਸੀਂ ਤੇ ਕੋਈ ਗ੍ਰੰਥੀ ਵੀ ਉਹਨੂੰ ਵੀ 1000 ਰੁਪਈਆ ਦੇਣ ਤੋਂ ਗੁਰੇਜ਼ ਕਰਦੇ ਹਾਂ ਵੀ ਸਿਰਫ ਆਹ ਜਿਹੜੀ ਖੜੀ ਆ ਸੰਗਤ, ਇਹਨਾਂ ਨੂੰ ਮੱਥਾ ਟਿਕਾ ਦਿਓ, ਬਾਕੀਆਂ ਨੂੰ ਪਿੱਛੇ ਹੀ ਬਹਾ ਦਿਆ ਕਰੋ, ਬੀਬੀਆਂ ਨੂੰ ਬੀਬੀਆਂ ਵਾਲੇ ਪਾਸੇ, ਭਾਈਆਂ ਨੂੰ ਭਾਈਆਂ ਵਾਲੇ ਪਾਸੇ, ਕਿਉਂਕਿ ਜਿੰਨਾ ਚਿਰ ਸੰਗਤ ਵਿੱਚ ਟਿਕਾ ਨਾ ਹੋਵੇ ਉਹਨਾਂ ਚਿਰ ਆਪਾਂ ਨੂੰ ਵਿਚਾਰ ਕਰਨ ਦਾ ਆਨੰਦ ਨਹੀਂ ਆਉਣਾ। ਆਨੰਦ ਉਦੋਂ ਆਉਂਦਾ ਜਦੋਂ ਸੰਗਤ ਟਿਕ ਜੇ। ਤੇ ਇੱਥੇ ਸਾਰੇ ਜ਼ਿਲ੍ਹਿਆਂ ਦੇ ਵਿੱਚੋਂ ਸੰਗਤ ਬੈਠੀ ਹੈ। ਪਾਦਰੀ ਬਣਨ ਦਾ 3 ਸਾਲ ਦਾ ਕੋਰਸ ਹੈ, ਤੇ ਇੱਥੇ ਜੇ ਕੋਈ ਚੱਜ ਦਾ ਗ੍ਰੰਥੀ ਹੋਵੇ ਤੇ ਵਧੀਆ ਕਥਾ ਕਰਨ ਜਾਣਦਾ ਹੋਵੇ, ਸ਼ੁੱਧ ਬਾਣੀ ਪੜ੍ਹਦਾ ਹੋਵੇ, ਸ਼ੁੱਧ ਅਰਥ ਕਰਦਾ ਹੋਵੇ, ਤੇ ਉਹਨੇ ਤੇ ਕਹਿਣਾ ਹੀ ਹੈ ਕਿ 2000 ਰੁਪਈਆ ਮਹੀਨੇ ਦਾ ਚਾਹੀਦਾ। ਖਿਮਾ ਕਰਿਓ, ਬਹੁਤ ਕਮੇਟੀਆਂ ਬੈਠੀਆਂ ਹੋਣਗੀਆਂ, ਕਹਿਣਗੇ ਇਸ ਤੇ 800 ਰੁਪਈਆ ਮਹੀਨੇ ਦਾ ਦੇਣਾ, ਜਪਜੀ ਸਾਹਿਬ ਦੀ ਰਹਿਰਸ ਬਣਾ ਤੇ ਰਹਿਰਸ ਦਾ ਭਾਵੇਂ ਜਪਜੀ ਸਾਹਿਬ ਬਣਾ, ਸਾਨੂੰ ਇਹਦੇ ਤੱਕ ਕੋਈ ਮਤਲਬ ਨਹੀਂ, ਕੋਈ ਮਤਲਬ ਨਹੀਂ ਇਹਦੇ ਤੱਕ, ਗ੍ਰੰਥੀ ਤੱਕ, ਪਾਠ ਤੱਕ ਕੋਈ ਮਤਲਬ ਨਹੀਂ, ਸਾਨੂੰ ਤੇ ਹੇਕਾਂ ਚਾਹੀਦੀਆਂ ਨੇ। ਆਖੋ ਸਤਨਾਮ। ਸੰਗਤ ਦੀ ਮੰਗ ਸੀ, ਅੱਗੇ ਵੀ ਇੱਕ ਵਾਰੀ ਕੈਸਟ ਰਿਲੀਜ਼ ਹੋਈ ਹੈ, ਉਹਦੇ ਵਿੱਚ ਦੱਸਿਆ ਗਿਆ ਸੀ ਕਿ ਧਰਮ ਦੇ 4 ਪੈਰ ਕਿਹੜੇ ਕਿਹੜੇ ਨੇ, ਤੇ ਮੈਨੂੰ ਸੰਗਤ ਨੇ ਕਿਹਾ ਸੀ ਥੋੜ੍ਹਾ ਚਾਨਣਾ ਪਾਇਓ, ਚਾਨਣ ਮਨਾਰਾ ਤੇ ਸਤਿਗੁਰੂ ਨੇ ਸਾਡੇ, ਪਰ ਆਓ ਚਲੋ ਵਿਚਾਰ ਕਰ ਲੈਂਦੇ ਹਾਂ। ਧਰਮ ਦੇ 4 ਪੈਰ ਨੇ, ਉਹ ਕਿਹੜੇ ਕਿਹੜੇ? ਧਰਮ ਦਾ ਪਹਿਲਾ ਪੈਰ ਰਾਜੇ, ਧਰਮ ਦਾ ਦੂਜਾ ਪੈਰ ਪ੍ਰਚਾਰਕ, ਸੰਤ ਮਹਾਤਮਾ, ਰਾਗੀ ਢਾਡੀ ਸਾਰੇ ਪ੍ਰਚਾਰਕਾਂ 'ਚ ਆ ਜਾਂਦੇ ਨੇ। ਧਰਮ ਦਾ ਤੀਜਾ ਪੈਰ ਗੁਰਦੁਆਰੇ ਅਤੇ ਧਰਮ ਦਾ ਚੌਥਾ ਪੈਰ ਗੁਰਦੁਆਰਿਆਂ ਦੇ ਗ੍ਰੰਥੀ। ਇਹ ਸਾਡੇ ਧਰਮ ਦੇ ਚਾਰ ਪੈਰ ਨੇ। ਜਿਵੇਂ ਸਾਨੂੰ ਤੁਰਨ ਵਾਸਤੇ ਦੋ ਪੈਰ ਚਾਹੀਦੇ ਆ ਨਾ, ਇੱਕ ਪੈਰ 'ਚ ਮਾੜਾ ਜਿਹਾ ਕੰਡਾ ਵੱਜ ਜੇ ਅਤੇ ਲੰਗ ਮਾਰ ਕੇ ਤੁਰਦੇ ਹਾਂ, ਲੱਤ ਕੱਟੀ ਹੋਵੇ ਅਤੇ ਫੌੜੀਆਂ ਫੜ ਕੇ ਤੁਰਦੇ ਹਾਂ। ਸਾਡੇ ਧਰਮ ਦੇ ਚਾਰ ਪੈਰ ਨੇ, ਪਹਿਲਾ ਪੈਰ ਰਾਜੇ, ਦੂਜਾ ਪੈਰ ਧਰਮ ਦੇ ਪ੍ਰਚਾਰਕ, ਤੀਜਾ ਪੈਰ ਗੁਰਦੁਆਰੇ ਅਤੇ ਚੌਥਾ ਪੈਰ ਗੁਰਦੁਆਰਿਆਂ ਦੇ ਗ੍ਰੰਥੀ। ਮਾਰੋ ਖਾ ਝਾਤੀ ਕਿਹੜਾ ਮਜ਼ਬੂਤ ਹੈ, ਟੁੱਟੇ ਸਾਰੇ ਫਿਰਦੇ ਨੇ, ਚੜ੍ਹਦੀ ਕਲਾ ਕਿਵੇਂ ਹੋਊਗਾ। ਖੁਦ ਸਪਨਾ ਡਾਵਾਂ ਡੋਲ ਹੋ ਗਿਆ ਨਾ ਕੰਮ। ਗੁਰੂ ਨਾਨਕ ਸਾਹਿਬ ਦੇ ਆਉਣ ਤੋਂ ਪਹਿਲਾਂ ਵੀ ਇਹੀ ਹਾਲ ਸੀ, ਵਿਰਲੇ ਵਿਰਲੇ ਨੇ। ਤੇ ਜੇ ਅੱਜ ਝਾਤੀ ਮਾਰੀ ਜਾਵੇ, ਜੇ ਇਹਨਾਂ ਚਾਰਾਂ ਪੈਰਾਂ ਤੇ ਵਿਚਾਰ ਕਰੀਏ, ਜੇ ਵੇਖਿਆ ਜਾਵੇ ਆਪਣੇ ਚਾਰੇ ਪੈਰ ਹੀ ਮਜ਼ਬੂਤ ਨਹੀਂ, ਪਰ ਸਾਧ ਸੰਗਤ ਲੋੜ ਹੈ ਇਹਨਾਂ ਚਾਰਾਂ ਪੈਰਾਂ ਨੂੰ ਮਜ਼ਬੂਤ ਕਰੀਏ। ਪਹਿਲਾ ਪੈਰ ਹੈ ਧਰਮ ਦਾ ਰਾਜੇ, ਰਾਜੇ ਆਗੂ, ਧਰਮ ਦੇ ਆਗੂ। ਉਹਨਾਂ ਦੇ ਵਿੱਚ ਪਹਿਲੇ ਸਮਿਆਂ 'ਚ ਰਾਜੇ ਕਹਿੰਦੇ ਸੀ, ਅੱਜ ਮੰਤਰੀ ਕਿਹਾ ਜਾਂਦਾ। ਹੁਣ ਕਿੰਨੀਆਂ ਪਾਰਟੀਆਂ ਨੇ, ਧਰਮ ਦੇ ਆਗੂ ਨੇ ਰਾਜੇ, ਸਾਡੇ ਧਰਮ ਦੇ ਆਗੂ ਨੇ। ਪਰ ਗੁਰੂ ਸਵਾਰਿਓ, ਪਹਿਲੇ ਨੰਬਰ 'ਤੇ ਧਰਮ ਦਾ ਪੈਰ ਹੈ ਰਾਜੇ, ਅਤੇ ਜੇ ਵੇਖੀਏ ਵੀ ਉਹ ਸਾਡਾ ਪੈਰ ਮਜ਼ਬੂਤ ਹੈ। ਫਤਿਹਗੜ੍ਹ ਸਾਹਿਬ ਦੀ ਧਰਤੀ 'ਤੇ ਐਦਕੀ ਕਿਰਪਾ ਹੋਈ ਹੈ ਵੀ ਕੋਈ ਬਹੁਤੇ ਸਪੀਕਰ ਨਹੀਂ ਲੱਗੇ, ਕੋਈ ਰੌਲਾ ਰੱਪਾ ਨਹੀਂ ਪਿਆ। ਨਹੀਂ ਤਾਂ ਫਤਿਹਗੜ੍ਹ ਸਾਹਿਬ ਜਾ ਕੇ ਵੇਖਿਆ ਕਰੋ, ਧਰਮ ਦੀ ਗੱਲ ਘੱਟ ਅਤੇ ਸਿਆਸਤ ਦੀ ਗੱਲ ਜ਼ਿਆਦਾ ਹੁੰਦੀ ਆ। ਖੁਸ਼ ਸਪਨਾ ਧਰਮ ਦੀ ਗੱਲ ਘੱਟ ਹੁੰਦੀ ਹੈ ਅਤੇ ਸਿਆਸਤ ਦੀ ਗੱਲ ਜ਼ਿਆਦਾ ਹੁੰਦੀ ਹੈ। ਧਰਮ ਦਾ ਪੈਰ ਹੈ ਰਾਜੇ, ਪਹਿਲਾ ਪੈਰ ਇਹ ਮਜ਼ਬੂਤ ਸੀ। ਕਦੋਂ ਧਰਮ ਦਾ ਪਹਿਲਾ ਪੈਰ ਮਜ਼ਬੂਤ ਸੀ? ਕਦੋਂ ਮਜ਼ਬੂਤ ਸੀ? ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਵੇਲੇ। ਮਹਾਰਾਜਾ ਰਣਜੀਤ ਸਿੰਘ ਦੇ ਜੀਵਨ ਦੀ ਇੱਕ ਘਟਨਾ ਹੈ। ਮਹਾਰਾਜਾ ਰਣਜੀਤ ਸਿੰਘ ਨੇ ਕਹਿੰਦੇ ਇੱਕ ਵਾਰੀ ਮੋਰਾਂ ਵੇਸ਼ਵਾ ਦਾ ਨਾਚ ਵੇਖਿਆ। ਵੇਸ਼ਵਾ ਮੋਰਾਂ ਉਹਦਾ ਨਾਮ ਹੈ। ਨਾਚ ਵੇਖਣ ਤੋਂ ਬਾਅਦ ਉਸ ਵੇਸ਼ਵਾ ਨਾਲ ਵਾਅਦਾ ਕੀਤਾ। ਕੀ ਵਾਅਦਾ ਕੀਤਾ? ਕਿ ਮੈਂ ਤੇਰੇ ਨਾਲ ਵਿਆਹ ਕਰਾਵਾਂਗਾ। ਮਹਾਰਾਜਾ ਰਣਜੀਤ ਸਿੰਘ ਨੇ ਵਾਅਦਾ ਕਰ ਲਿਆ, ਮੈਂ ਤੇਰੇ ਨਾਲ ਵਿਆਹ ਕਰਾਵਾਂਗਾ। ਸਵੇਰ ਹੋਈ, ਅਕਾਲੀ ਫੂਲਾ ਸਿੰਘ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਆ ਗਏ। ਮਹਾਰਾਜਾ ਰਣਜੀਤ ਸਿੰਘ ਨੂੰ ਆਖਿਆ, ਮਹਾਰਾਜਾ ਸਾਹਿਬ, ਤੁਸੀਂ ਵੇਸ਼ਵਾ ਦਾ ਨਾਚ ਵੇਖਿਆ, ਇਹ ਤੁਹਾਡੇ ਵਾਸਤੇ ਮਾੜੀ ਗੱਲ ਹੈ। ਅਕਾਲੀ ਫੂਲਾ ਸਿੰਘ ਨੇ ਆਖਤਾ, ਪਰਵਾਹ ਨਹੀਂ ਕੀਤੀ, ਸੱਚੀ ਗੱਲ ਕਹਿਤੀ। ਮਹਾਰਾਜਾ ਰਣਜੀਤ ਸਿੰਘ ਨੇ ਆਖਿਆ, ਭਾਈ ਸਾਹਿਬ, ਰਾਜੇ ਮਹਾਰਾਜੇ ਤੇ ਨਾਚ ਵੇਖਦੇ ਹੀ ਹੁੰਦੇ ਨੇ, ਪਰਵਾਹ ਨਹੀਂ ਕੀਤੀ ਅਕਾਲੀ ਫੂਲਾ ਸਿੰਘ ਦੀ। ਅਕਾਲੀ ਫੂਲਾ ਸਿੰਘ ਕਹਿਣ ਲੱਗੇ, ਤੁਸੀਂ ਰਾਜੇ ਤੇ ਹੋ, ਨਾਲ ਧਰਮੀ ਵੀ ਹੋ। ਜੇ ਇਕੱਲੇ ਰਾਜੇ ਹੋਵੋ ਤੇ ਗੱਲ ਵੱਖ ਹੈ, ਬਾਜਾਂ ਵਾਲੇ ਦੇ ਸਿੰਘ ਹੋ ਤੁਸੀਂ, ਤੇ ਤੁਹਾਡੇ ਵਾਸਤੇ ਨਾਚ ਵੇਖਣਾ ਚੰਗੀ ਗੱਲ ਨਹੀਂ। ਅਕਾਲੀ ਫੂਲਾ ਸਿੰਘ ਨੇ ਜਦੋਂ ਸਮਝਾਇਆ, ਮਹਾਰਾਜਾ ਰਣਜੀਤ ਸਿੰਘ ਨੇ ਪਰਵਾਹ ਨਾ ਕੀਤੀ। ਕਹਿੰਦੇ ਕੋਈ ਗੱਲ ਨਹੀਂ, ਰਾਜੇ ਮਹਾਰਾਜੇ ਵੇਖਦੇ ਹੁੰਦੇ ਹੈ। ਬੜਾ ਸਮਝਾਇਆ, ਨਾ ਸਮਝੇ। ਅਕਾਲੀ ਫੂਲਾ ਸਿੰਘ ਨੇ ਅਕਾਲ ਤਖ਼ਤ ਸਾਹਿਬ ਤੇ ਜਾ ਕੇ ਤਿੰਨ ਹੁਕਮਨਾਮੇ ਜਾਰੀ ਕਰਤੇ। ਆਖੋ ਸਤਨਾਮ। ਤਿੰਨ ਹੁਕਮਨਾਮੇ ਜਾਰੀ ਕਰਤੇ। ਉਹ ਹੁਕਮਨਾਮੇ ਪਤਾ ਕਿਹੜੇ ਕਿਹੜੇ ਸੀ? ਧਿਆਨ ਨਾਲ ਸੁਣਿਓ। ਪਹਿਲਾ ਹੁਕਮਨਾਮਾ ਜਾਰੀ ਕੀਤਾ, ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੂੰ ਕੋਈ ਫਤਿਹ ਨਾ ਬੁਲਾਵੇ। ਇਹ ਤੇ ਬੜਾ ਵੱਡਾ ਮਨਮਤੀ ਹੈ, ਤੇ ਮਨਮਤੀ ਨੂੰ ਫਤਿਹ ਨਹੀਂ ਬੁਲਾਉਣੀ, ਫਤਿਹ ਨਾ ਬੁਲਾਵੇ ਕੋਈ, ਪਹਿਲਾ ਹੁਕਮਨਾਮਾ ਸੀ। ਦੂਜਾ ਹੁਕਮਨਾਮਾ ਜਾਰੀ ਕੀਤਾ, ਉਹ ਕਿਹੜਾ? ਮਹਾਰਾਜਾ ਰਣਜੀਤ ਸਿੰਘ ਦੀ ਚੜ੍ਹਦੀ ਕਲਾ ਦੀ ਅਰਦਾਸ ਹਰਿਮੰਦਰ ਸਾਹਿਬ ਹਰ ਰੋਜ਼ ਹੁੰਦੀ ਸੀ, ਨਾਂ ਲੈ ਕੇ। ਕਦੇ ਨਹੀਂ ਹੋਈ ਕਿਸੇ ਦੀ ਅਰਦਾਸ ਮਹਾਰਾਜਾ ਰਣਜੀਤ ਸਿੰਘ ਤੋਂ ਬਿਨਾਂ। ਮਹਾਰਾਜਾ ਰਣਜੀਤ ਸਿੰਘ ਦਾ ਨਾਂ ਲੈ ਕੇ ਚੜ੍ਹਦੀ ਕਲਾ ਦੀ ਅਰਦਾਸ ਹਰ ਰੋਜ਼ ਹੁੰਦੀ ਸੀ। ਹੁਕਮਨਾਮਾ ਜਾਰੀ ਕਰਤਾ, ਕਹਿੰਦੇ ਅੱਜ ਤੋਂ ਮੁੜ ਕੇ ਮਹਾਰਾਜਾ ਰਣਜੀਤ ਸਿੰਘ ਦੀ ਚੜ੍ਹਦੀ ਕਲਾ ਦੀ ਅਰਦਾਸ ਹਰਿਮੰਦਰ ਸਾਹਿਬ ਨਹੀਂ ਹੋਵੇਗੀ। ਦੂਜਾ ਹੁਕਮਨਾਮਾ। ਤੀਜਾ ਹੁਕਮਨਾਮਾ ਜਾਰੀ ਕੀਤਾ, ਮਹਾਰਾਜਾ ਰਣਜੀਤ ਸਿੰਘ ਦੇ ਖਜ਼ਾਨੇ ਦੇ ਵਿੱਚੋਂ ਦੇਗ ਦੀ ਰਸਤ ਆਉਂਦੀ ਆ ਰੋਜ਼ ਦੇਗ ਬਣਨ ਵਾਸਤੇ, ਉਹ ਰਸਦਾਂ ਨਹੀਂ ਲੈਣੀਆਂ, ਵਾਪਸ ਮੋੜ ਦਿਆ ਕਰੋ। ਤਿੰਨ ਹੁਕਮਨਾਮੇ ਜਾਰੀ ਕੀਤੇ ਸੀ, ਨੋਟ ਕਰਿਓ। ਸਵੇਰ ਹੋਈ, ਮਹਾਰਾਜਾ ਰਣਜੀਤ ਸਿੰਘ ਜੀ ਗਏ ਬਾਹਰ, ਜਦੋਂ ਲੱਗੇ ਜਾਣ ਨਾ ਤੇ ਕਿਸੇ ਨੇ ਅੱਜ ਫਤਿਹ ਨਾ ਬੁਲਾਈ, ਹੱਥ ਜੋੜ ਦਿਆ ਕਰਨ, ਫਤਿਹ ਨਾ ਬੁਲਾਇਆ ਕਰਨ। ਮਹਾਰਾਜਾ ਰਣਜੀਤ ਸਿੰਘ ਹੈਰਾਨ ਹੈ, ਰਾਜੇ ਵਾਲਾ ਕੰਮ ਨਹੀਂ ਸੀ, ਸਲਾਮਾਂ ਨਹੀਂ ਸੀ ਲੋਕ ਕਰਦੇ, ਮੱਥੇ ਨਹੀਂ ਸੀ ਟੇਕਦੇ, ਫਤਿਹ ਬੁਲਾਉਂਦੇ ਹੁੰਦੇ ਸੀ ਮਹਾਰਾਜਾ ਰਣਜੀਤ ਸਿੰਘ ਨੂੰ, ਆਪ ਫਤਿਹ ਬੁਲਾਉਂਦੇ ਹੁੰਦੇ ਸੀ, ਫਤਿਹ ਬੁਲਾਇਆ ਕਰਨ, ਬੋਲਣ ਨਹੀਂ ਲੱਗੋ। ਮਹਾਰਾਜਾ ਰਣਜੀਤ ਸਿੰਘ ਹੈਰਾਨ ਹੋ ਗਏ, ਗੱਲ ਕੀ ਹੋ ਗਈ ਭਾਈ, ਫਤਿਹ ਕਿਉਂ ਨਹੀਂ ਕੋਈ ਬੁਲਾਉਂਦਾ? ਦੂਜਾ ਹੁਕਮਨਾਮਾ ਸੀ, ਇੱਕ ਪ੍ਰੇਮੀ ਨੇ ਆ ਕੇ ਦੱਸਤਾ, ਕਹਿੰਦੇ ਜੀ ਤੁਹਾਡੀ ਚੜ੍ਹਦੀ ਕਲਾ ਦੀ ਅਰਦਾਸ ਹਰਿਮੰਦਰ ਸਾਹਿਬ ਨਹੀਂ ਹੋਈ। ਲੱਗ ਗਿਆ ਪਤਾ, ਇੱਕ ਹੋਰ ਆ ਗਿਆ, ਭੱਜਿਆ ਭੱਜਿਆ, ਕਹਿੰਦਾ ਜੀ ਅੱਜ ਦੇਗ ਦੀ ਰਸਤਾ ਵਾਪਸ ਆ ਗਈਆਂ, ਆਪਣੀ ਦੇਗ ਦਾ ਸਮਾਨ ਵੀ ਨਹੀਂ ਲਿਆ ਹਰਿਮੰਦਰ ਸਾਹਿਬ। ਕਾਰਨ ਕੀ ਹੋਇਆ? ਕਿਸੇ ਪ੍ਰੇਮੀ ਨੇ ਆ ਕੇ ਦੱਸਿਆ, ਮਹਾਰਾਜਾ ਸਾਹਿਬ ਅਕਾਲੀ ਫੂਲਾ ਸਿੰਘ ਨੇ ਤਿੰਨ ਹੁਕਮਨਾਮੇ ਤੁਹਾਡੇ ਵਿਰੁੱਧ ਜਾਰੀ ਕੀਤੇ ਨੇ। ਕਹਿੰਦੇ ਕਿਹੜਾ ਅਕਾਲੀ ਫੂਲਾ ਸਿੰਘ? ਕਹਿੰਦੇ ਜਿਹੜਾ ਰਾਤ ਆਇਆ ਸੀ, ਆਖੋ ਸਤਨਾਮ, ਉਹ ਜਿਹੜਾ ਰਾਤ ਆਇਆ ਸੀ, ਮੈਂ ਤੇ ਆਮ ਹੀ ਭਾਈ ਜਿਹਾ ਸਮਝ ਕੇ ਭੇਜਤਾ, ਪਤਾ ਨਹੀਂ ਨਾ ਲੱਗਿਆ। ਮਹਾਰਾਜਾ ਰਣਜੀਤ ਸਿੰਘ ਉਸੇ ਸਮੇਂ ਅਕਾਲੀ ਫੂਲਾ ਸਿੰਘ ਨੂੰ ਮਿਲੇ, ਜਾ ਕੇ ਕੀ ਆਖਿਆ, ਭਾਈ ਸਾਹਿਬ ਭੁੱਲ ਹੋ ਗਈ ਮੇਰੇ ਤੋਂ, ਮਾਫ ਕਰ ਦਿਓ। ਮਾਫੀ ਮੰਗੀ ਮਹਾਰਾਜਾ ਰਣਜੀਤ ਸਿੰਘ ਨੇ, ਭਾਈ ਸਾਹਿਬ ਗਲਤੀ ਹੋ ਗਈ, ਮਾਫ ਕਰ ਦਿਓ। ਅਕਾਲੀ ਫੂਲਾ ਸਿੰਘ ਕਹਿਣ ਲੱਗੇ, ਮਹਾਰਾਜਾ ਸਾਹਿਬ ਰਾਤ ਮੰਨ ਲੈਂਦੇ, ਰਾਤ ਗੱਲ ਤੇਰੇ ਤੇ ਮੇਰੇ ਵਿੱਚ ਸੀ, ਸਮਝਾਉਣ ਗਿਆ ਸੀ, ਨਹੀਂ ਸਮਝੇ ਤੁਸੀਂ, ਪਰਵਾਹ ਨਹੀਂ ਕੀਤੀ, ਕੱਲ ਗੱਲ ਸੀ ਤੇਰੇ ਵਿੱਚ ਤੇ ਮੇਰੇ ਵਿੱਚ, ਹੁਣ ਗੱਲ ਹੈ ਤੇਰੇ ਵਿੱਚ ਤੇ ਪੰਥ ਵਿੱਚ, ਇਹਦਾ ਫੈਸਲਾ ਵੀ ਪੰਥ ਕਰੇਗਾ, ਮੈਂ ਨਹੀਂ ਕਰ ਸਕਦਾ, ਕੱਲਾ ਨਹੀਂ ਫੈਸਲਾ ਸੁਣਾ ਸਕਦਾ, ਪੰਥ ਦਾ ਜੋ ਫੈਸਲਾ ਹੋਏਗਾ ਤੁਹਾਨੂੰ ਮੰਨਣਾ ਪਏਗਾ। ਉਸ ਸਮੇਂ ਮਹਾਰਾਜਾ ਰਣਜੀਤ ਸਿੰਘ ਨੇ ਹੱਥ ਜੋੜ ਕੇ ਆਖਿਆ, ਭਾਈ ਸਾਹਿਬ ਸੱਦੋ ਕਿਹੜੇ ਦਿਨ? ਅਕਾਲ ਤਖ਼ਤ ਤੇ ਸੱਦ ਦਿਓ, ਉਦਣ ਹੀ ਆ ਜਾਊ, ਜਿੱਦਣ ਬੁਲਾਓਗੇ ਉਦਣ ਹੀ ਅਕਾਲ ਤਖ਼ਤ ਤੇ ਪੇਸ਼ ਹੋਣ ਵਾਸਤੇ ਤਿਆਰ ਆ, ਸੱਦੋ। ਟਾਈਮ ਦੇ ਦਿੱਤਾ, ਐਸ ਦਿਨ ਆਉਣਾ ਅਕਾਲ ਤਖ਼ਤ ਤੇ ਪੇਸ਼ ਹੋਣਾ ਹੈ, ਇਤਿਹਾਸ ਪੜ੍ਹੋ, ਪਤਾ ਲੱਗਦਾ ਹੈ। ਵੇਸ਼ਵਾ ਮੋਹਰਾਂ ਆ ਗਈ, ਵੇਸ਼ਵਾ ਮੋਹਰਾਂ, ਉਹਨੂੰ ਲੱਗ ਗਿਆ ਪਤਾ ਮਹਾਰਾਜਾ ਰਣਜੀਤ ਸਿੰਘ ਨੇ ਅਕਾਲ ਤਖ਼ਤ ਤੇ ਜਾਣਾ। ਆ ਕੇ ਕੀ ਆਖਿਆ? ਕਹਿਣ ਲੱਗੀ, ਜੀ ਤੁਹਾਨੂੰ ਕੀ ਲੋੜ ਪਈ ਹੈ ਅਕਾਲ ਤਖ਼ਤ ਸਾਹਿਬ ਤੇ ਜਾਣ ਦੀ? ਪਹਿਲਾ ਸਵਾਲ ਉਹਨੇ ਕੀਤਾ ਸੀ, ਤੁਸੀਂ ਤੇ ਮੇਰੇ ਨਾਲ ਵਾਅਦਾ ਕੀਤਾ ਸੀ ਕਿ ਮੈਂ ਵਿਆਹ ਕਰਾਵਾਂਗਾ, ਤੇ ਗੁਰੂ ਦੇ ਸਿੱਖ ਤੇ ਕਦੇ ਝੂਠ ਨਹੀਂ ਬੋਲਦੇ, ਵਾਅਦਾ ਕਰਕੇ ਮੁੱਕਰਦੇ ਨਹੀਂ, ਤੁਸੀਂ ਤੇ ਵਾਅਦਾ ਕੀਤਾ ਵੀ ਮੈਂ ਵਿਆਹ ਕਰਾਵਾਂਗਾ। ਵੇਸ਼ਵਾ ਨੇ ਕਮਾਲ ਦੀ ਗੱਲ ਕਹਿਤੀ, ਵਾਅਦਾ ਕੀਤਾ ਤੇ ਗੁਰਸਿੱਖ ਬਚਨ ਕਰਕੇ ਮੁੱਕਰਦੇ ਨਹੀਂ, ਬਚਨ ਕਿੱਧਰ ਗਿਆ ਤੁਹਾਡਾ? ਮਹਾਰਾਜਾ ਰਣਜੀਤ ਸਿੰਘ ਨੇ ਆਖਿਆ, ਮੋਹਰਾ ਗੁਰਸਿੱਖ ਬਚਨ ਕਰਕੇ ਨਹੀਂ ਮੁੱਕਰਦੇ, ਦੇ ਵਿੱਚ ਕੋਈ ਝੂਠ ਨਹੀਂ, ਗੱਲ ਹੈ ਸੱਚੀ, ਜਿਹੜੇ ਗੁਰਸਿੱਖ ਨੇ ਉਹ ਬਚਨ ਕਰਕੇ ਨਹੀਂ ਮੁੱਕਰਦੇ, ਪਰ ਜਦੋਂ ਮੈਂ ਤੇਰੇ ਨਾਲ ਵਾਅਦਾ ਕੀਤਾ ਸੀ ਉਦੋਂ ਮੈਂ ਗੁਰੂ ਦਾ ਸਿੱਖ ਹੀ ਨਹੀਂ ਸੀ। ਆਖੋ ਸਤਨਾਮ। ਜੇ ਸਿੱਖ ਹੁੰਦਾ ਤੇ ਮੈਂ ਤੇਰਾ ਨਾਚ ਵੇਖਦਾ, ਜੇ ਮੈਂ ਸਿੱਖ ਹੁੰਦਾ ਫਿਰ ਮੈਂ ਤੇਰੇ ਨਾਲ ਵਾਅਦਾ ਕਰਦਾ, ਜਦੋਂ ਮੈਂ ਤੇਰੇ ਨਾਲ ਵਾਅਦਾ ਕੀਤਾ ਸੀ ਉਦੋਂ ਮੈਂ ਸਿੱਖ ਹੀ ਨਹੀਂ ਸੀ। ਵੇਸ਼ਵਾ ਮੋਰਾ ਉਸ ਸਮੇਂ ਕਹਿਣ ਲੱਗੀ, ਜੀ ਕੀ ਲੋੜ ਪਈ ਹੈ? ਅਕਾਲ ਤਖ਼ਤ ਤੇ ਜਾਓਗੇ, ਕੋਈ ਨਾ ਕੋਈ ਸਜ਼ਾ ਲਾ ਦੇਣਗੇ, ਤੁਹਾਡੇ ਕੋਲ ਕਿਹੜੀ ਚੀਜ਼ ਦੀ ਕਮੀ ਹੈ? ਅਕਾਲ ਤਖ਼ਤ ਤੇ ਜਾਣ ਦੀ ਕੀ ਲੋੜ ਹੈ? ਹਾਥੀਆਂ ਦੀ ਕਮੀ ਨਹੀਂ, ਘੋੜਿਆਂ ਦੀ ਕਮੀ ਨਹੀਂ, ਫੌਜਾਂ ਦੀ ਕਮੀ ਨਹੀਂ, ਸ਼ਸਤਰਾਂ ਦੀ ਕਮੀ ਨਹੀਂ, ਤੋਪਾਂ ਦੀ ਕਮੀ ਨਹੀਂ, ਕੀ ਲੋੜ ਹੈ ਅਕਾਲ ਤਖ਼ਤ ਤੇ ਜਾਣ ਦੀ? ਕਮਾਲ ਦੀ ਗੱਲ ਆਖੀ ਸੀ ਮਹਾਰਾਜਾ ਰਣਜੀਤ ਸਿੰਘ ਨੇ, ਯਾਦ ਰੱਖਿਓ। ਮਹਾਰਾਜਾ ਰਣਜੀਤ ਸਿੰਘ ਨੇ ਆਖਿਆ ਸੀ ਮੋਰਾ ਮੇਰੇ ਕੋਲ ਹਾਥੀ ਬੜੇ ਨੇ, ਮੇਰੇ ਕੋਲ ਘੋੜੇ ਬੜੇ ਨੇ, ਮੇਰੇ ਕੋਲ ਫੌਜਾਂ ਬੜੀਆਂ ਨੇ, ਮੇਰੇ ਕੋਲ ਤੋਪਾਂ ਬੜੀਆਂ ਨੇ, ਮੇਰੇ ਕੋਲ ਤਲਵਾਰਾਂ ਬੜੀਆਂ ਨੇ, ਅਕਾਲ ਤਖਤ ਸਾਹਿਬ ਦੇ ਹੁਕਮ ਅੱਗੇ ਮੇਰੀਆਂ ਤੋਪਾਂ ਠੰਡੀਆਂ ਪੈ ਜਾਂਦੀਆਂ, ਉੱਥੇ ਨਹੀਂ ਚੱਲਦੀਆਂ। ਅਕਾਲ ਤਖਤ ਸਾਹਿਬ ਦੇ ਹੁਕਮ ਦੇ ਅੱਗੇ ਮੇਰੀਆਂ ਤਲਵਾਰਾਂ ਨਹੀਂ ਚੱਲਦੀਆਂ। ਕੋਈ ਆਵੇ ਚੜ੍ਹ ਕੇ ਅਸੀਂ ਮੂੰਹ ਮੋੜ ਦਿਆਂਗੇ, ਖਾਲਸਾ ਮੂੰਹ ਮੋੜੇਗਾ, ਅਸੀਂ ਜਵਾਬ ਦਿਆਂਗੇ। ਪਰ ਜੇ ਅਕਾਲ ਤਖਤ ਦਾ ਹੁਕਮ ਹੈ ਤੇ ਅਕਾਲ ਤਖਤ ਦੇ ਹੁਕਮ ਦੇ ਅੱਗੇ ਮੇਰੀਆਂ ਤੋਪਾਂ ਨਹੀਂ ਚੱਲਦੀਆਂ, ਮੇਰੀਆਂ ਤਲਵਾਰਾਂ ਨਹੀਂ ਚੱਲਦੀਆਂ। ਪਰ ਗੁਰੂ ਸਵਾਰਿਓ, ਅੱਜ ਸਾਡਾ ਕੀ ਹਾਲ ਹੋ ਗਿਆ? ਅਕਾਲ ਤਖਤ ਸਾਹਿਬ ਤੇ ਉਹੀ ਹੈ, ਅਖਬਾਰਾਂ ਦੇ ਵਿੱਚ ਲਿਖਿਆ ਮੈਂ ਪੜ੍ਹਿਆ, ਅਕਾਲ ਤਖਤ ਦਾ ਹੁਕਮ ਨਾ ਮੰਨੋ। ਕੋਈ ਕਹਿੰਦਾ ਮੰਨੋ ਤੇ ਕੋਈ ਕਹਿੰਦਾ ਧੱਜੀਆਂ ਉਡਾਤੀਆਂ ਨਾ। ਫਿਰ ਅਖਬਾਰ 'ਚ ਥੋੜ੍ਹੇ ਦਿਨ ਪਹਿਲਾਂ ਹੀ ਆਇਆ ਸੀ, ਆਖੇ ਜੀ ਅਕਾਲ ਤਖਤ ਦਾ ਹੁਕਮ ਨਾ ਮੰਨੋ, ਕਿਸੇ ਨੇ ਨਹੀਂ ਮੰਨਣਾ, ਸਾਰੀ ਸੰਗਤ ਨੂੰ ਬੇਨਤੀ ਹੈ। ਤੇ ਮੈਂ ਬੇਨਤੀ ਦੀਵਾਨਾਂ ਵਿੱਚ ਬੜੀ ਵਾਰੀ ਕੀਤੀ ਹੈ, ਗੁਰਮੁਖੋ ਇਹ ਫੈਸਲਾ ਅਖਬਾਰਾਂ ਦੇ ਵਿੱਚ ਨਹੀਂ, ਇਹ ਤੇ ਸ਼ਰਮ ਨਾਲ ਸਿਰ ਨੀਵਾਂ ਕਰਨਾ ਪਊਗਾ। ਇਹ ਅਖਬਾਰਾਂ ਦੀਆਂ ਸੁਰਖੀਆਂ 'ਚ ਆਉਣ ਵਾਲੀ ਗੱਲ ਨਹੀਂ, ਇਹ ਜਿਹੜੇ ਫੈਸਲੇ ਨੇ ਇਹ ਬਹਿ ਕੇ ਕਰਨ ਵਾਲੇ ਫੈਸਲੇ ਨੇ। ਅਕਾਲ ਤਖਤ ਦੇ ਨਾਲ ਕਿਸੇ ਸੰਸਥਾ ਦੀ ਨਹੀਂ ਬਣ ਆਉਂਦੀ। ਅਕਾਲ ਤਖਤ ਨਾਲ ਕਿਉਂ ਨਹੀਂ ਬਣ ਆਉਂਦੀ, ਇਹ ਗੱਲ ਹੈ ਵੀ ਅਕਾਲ ਤਖਤ ਤੇ ਬਹਿਣ ਵਾਲਿਆਂ ਨਾਲ ਜੇ ਨਹੀਂ ਬਣ ਆਉਂਦੀ, ਉਹਨਾਂ ਨਾਲ ਬਹਿ ਕੇ ਗੱਲ ਕੀਤੀ ਜਾ ਸਕਦੀ। ਪਰ ਜੇ ਇਹ ਅਖਬਾਰਾਂ ਦੀਆਂ ਸੁਰਖੀਆਂ ਵਿੱਚ ਇਹ ਗੱਲ ਆਉਂਦੀ ਹੈ ਤੇ ਸਾਧ ਸੰਧ ਸਾਡੇ ਧਰਮ ਦੀਆਂ ਧੱਜੀਆਂ ਉੱਡ ਰਹੀਆਂ ਨੇ। ਫੁੱਟ ਜਿਹੜੀ ਹੈ ਪਤਾ ਲੱਗਦਾ ਦੁਨੀਆਂ ਨੂੰ, ਵੇਖੋ ਸਿੱਖਾਂ ਦੇ ਵਿੱਚ ਕਿੰਨੀ ਫੁੱਟ ਪੈ ਗਈ। ਅਕਾਲ ਤਖਤ ਦਾ ਹੁਕਮ ਸਾਡੇ ਵਾਸਤੇ ਸਭ ਤੋਂ ਵੱਡਾ ਹੈ ਤੇ ਕੋਈ ਕਹਿੰਦਾ ਮੰਨੋ, ਕੋਈ ਕਹਿੰਦਾ ਨਾ ਮੰਨੋ, ਇਹ ਗੱਲ ਨਹੀਂ। ਮਹਾਰਾਜਾ ਰਣਜੀਤ ਸਿੰਘ ਚਲੇ ਗਏ ਅਕਾਲ ਤਖਤ ਦੇ ਉੱਤੇ, ਹੱਥ ਜੋੜ ਲਏ ਜਥੇਦਾਰਾਂ ਦੇ ਸਾਹਮਣੇ, ਕਹਿੰਦੇ ਲਾਓ ਸਜ਼ਾ। ਕਈ ਇਤਿਹਾਸਕਾਰਾਂ ਨੇ ਲਿਖਿਆ ਵੱਖ ਵੱਖ ਰਿਆਂ ਨੇ 60 ਕੋਰੜਿਆਂ ਦੀ ਸਜ਼ਾ ਸੁਣਾਈ, ਵੀ ਲਾਚੀ ਜਿਹੜੀ ਉਹ ਬਾਬਾ ਬੁੱਢਾ ਜੀ ਵਾਲੀ ਬੇਰ ਹੈ ਨਾ, ਪਰਿਕਰਮਾ ਕਰਨੇ ਆ ਜਦੋਂ ਉਹ ਬੇਰ ਨਾਲ ਬੰਨ ਕੇ, ਹੱਥ ਬੰਨ ਕੇ ਤੇ ਕੱਪੜੇ ਲਾ ਕੇ ਮਹਾਰਾਜਾ ਰਣਜੀਤ ਸਿੰਘ ਦੇ 60 ਕੋਰੜੇ ਮਾਰੋ। ਕਈਆਂ ਨੇ ਤੇ ਲਿਖਿਆ ਵੀ 10 ਕੁ ਵੱਜੇ ਸੀ ਤੇ ਅਕਾਲੀ ਫੂਲਾ ਸਿੰਘ ਨੇ ਬਾਂਹ ਫੜ ਲਈ, ਕਹਿੰਦੇ ਰਹਿਣ ਦਿਓ। ਕਈਆਂ ਨੇ ਲਿਖਿਆ ਮਾਰਨੀ ਨਹੀਂ ਦਿੱਤੇ, ਕੱਪੜੇ ਲਾਹ ਕੇ ਜਦੋਂ ਨਾਲ ਬੰਨਤਾ ਨਾ, ਉਹ ਕਹਿੰਦੇ ਰਹਿਣ ਦਿਓ। ਤੇ ਕਈਆਂ ਨੇ ਲਿਖਿਆ ਕਿ 60 ਕੋਰੜੇ ਵੱਜੇ ਸੀ, ਇੱਕ ਦਿਨ ਵੇਸ਼ਵਾ ਮੋਰਾਂ ਦਾ ਨਾਚ ਵੇਖਿਆ, 60 ਕੋਰੜੇ ਖਾਣੇ ਪਏ, ਮਨਾਂ 'ਚ ਝਾਤੀਆਂ ਮਾਰਿਓ, ਰੋਜ਼ ਗਾਉਣ ਵਾਲੀਆਂ ਸੁਣਨੇ ਆ, ਕਿੰਨੇ ਕੁ ਪੈਣਗੇ, ਕਰੋ ਖਾਂ ਰਿਜ਼ਰਵ, ਹਿਸਾਬ ਲਾਓ ਕਿ ਜਿਹੜੇ ਰੋਜ਼ ਗਾਉਣ ਵਾਲੀਆਂ ਸੁਣਦੇ ਹੈ, ਅੱਗੇ ਬਹਿ ਕੇ ਜਾ ਕੇ ਸਿਰ ਮਾਰਦੇ ਹੈ, 80-80 ਸਾਲਾਂ ਦੇ ਬੁੜੇ ਵੀ ਉੱਥੇ ਨਾਲ ਨੱਚਦੇ ਹੈ, ਫਿਰ ਕਿੰਨੇ ਕੁ ਪੈਣਗੇ? ਤੁਸੀਂ ਕਹੋਗੇ ਕਿਹੜਾ ਪਤਾ ਲੱਗਦਾ ਮਹਾਰਾਜਾ ਰਣਜੀਤ ਸਿੰਘ ਨੂੰ ਦੇਤੀ ਸਜ਼ਾ, ਸਾਨੂੰ ਕਿਹੜਾ ਅਕਾਲ ਤਖਤ ਤੇ ਸੱਦੂ, ਸਾਨੂੰ ਕਿਹੜਾ ਸਜ਼ਾ ਦੇਊ, ਸਾਰੇ ਸੁਣਦੇ ਹੀ ਰਹੇ ਨੇ। ਪਰ ਗੁਰਮੁਖੋ ਬਾਣੀ ਪੜ੍ਹਿਆ ਕਰੋ, ਕਬੀਰ ਜਮ ਕਾ ਠੇਂਗਾ ਬੁਰਾ ਹੈ, ਉਹ ਤੇ ਪੈਣੀ ਹੈ ਨਾ, ਉਹ ਨਹੀਂ ਸਹਿਆ ਜਾਏ। ਏਕ ਜੋ ਸਾਧੂ ਮੋਹੇ ਮਿਲਿਓ, ਤਿੰਨ ਲੀਆ ਅੰਚਲ ਲਾਏ, ਉਹ ਤੇ ਪੈਣੀ ਹੈ ਨਾ। ਪੜ੍ਹਿਓ ਧਾਰਨਾ ਗੱਜ ਵੱਜ ਕੇ, ਸਾਰੇ ਬੋਲਿਓ ਸਾਧ ਸੰਗਤ ਜੀ, ਕੀ ਕਹਿੰਦੀ ਬਾਣੀ ਸਤਿਗੁਰਾਂ ਦੀ।
ਚੱਲੀ ਜਾਣੀ ਨਾ ਜਮਾਂਦੀ ਬੁਰੀ ਮਾਰੋਏ ਮਨਾ, ਚੱਲੀ ਜਾਣੀ ਨਾ ਜਮਾਂ